ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮਨਾ ਮੂਰਖ ਖੁਦੀ ਦੇ ਵਿੱਚ ਆ ਕੇ ਤੈਨੂੰ ਨਾਮ ਕਰਤਾਰ ਦਾ ਭੁੱਲ ਗਿਆ। ਆਇਆ ਕੁਦਰਤੀ ਜਨਮ ਅਮੋਲ ਹੀਰਾ ਜਾਣੀ ਸਾਰ ਨਾ ਖਾਕ ਵਿੱਚ ਰੁੱਲ ਗਿਆ। ਆਇਆ ਅੰਮ੍ਰਿਤ ਪਿਆ ਲੜਾਤ ਤੇ ਠੇਡਾ ਵੱਜ ਕੇ ਮੂਰਖਾ ਡੁੱਲ ਗਿਆ। ਬਾਣੀ ਨਾਮ ਦੇ ਬਾਜ ਪਿਆਰਿਆ ਓਏ ਬੂਟਾ ਤੇਰੇ ਨਸੀਬ ਦਾ ਹੁੱਲ ਗਿਆ।
ਜੀ ਜਿੰਨਾ ਜਿੰਨਾ ਗੁਰਬਾਣੀ ਦੀ ਓਟ ਤੱਕੀ ਤੇ ਬੇੜੇ ਉਹਨਾਂ ਦੇ ਭਵਜਲੋਂ ਪਾਰ ਹੋ ਗਏ। ਕਾਮ ਅਤੇ ਕ੍ਰੋਧ ਵਿੱਚ ਸੜ ਰਹੇ ਸੀ ਤੇ ਸੜ ਰਹੇ ਹਿਰਦੇ ਠੰਡੇ ਠਾਰ ਹੋ ਗਏ। ਹੋ ਰਾਹੇ ਪਾਇਆ ਸੀ ਕੌਡੇ ਜੇ ਰਾਕਸ਼ਾਂ ਨੂੰ ਤੇ ਸੱਜਣ ਠੱਗ ਵਰਗੇ ਸੇਵਾਦਾਰ ਹੋ ਗਏ। ਪੜਿਆ ਸੁਣਿਆ ਏ ਜਿੰਨਾ ਦਲੇਰ ਬਣ ਕੇ ਤੇ ਪ੍ਰਗਟ ਵਿੱਚ ਉਹ ਸਾਰੇ ਸੰਸਾਰ ਹੋ ਗਏ।
ਤੇਰੀ ਉਮਰ ਬੀਤ ਦੀ ਜਾਵੇ
ਨੇਕੀਆਂ ਕਮਾਲੇ ਬੰਦਿਆ,
ਉਮਰ ਬੀਤ ਦੀ ਜਾਵੇ
ਨੇਕੀਆਂ ਕਮਾਲੇ ਬੰਦਿਆ,
ਬਨਣਾ ਕੂੜ ਦੇ ਦਾਵੇ
ਨੇਕੀਆਂ ਕਮਾਲੇ ਬੰਦਿਆ।
ਮਾਨਸ ਜਨਮ ਤੈਨੂੰ ਦੇ ਕੇ ਜਿੰਨੇ ਭੇਜਿਆ ਉਸਦਾ ਤੂੰ ਸ਼ੁਕਰ ਗੁਜ਼ਾਰ ਹੋਏ, ਉਸਦਾ ਤੂੰ ਸ਼ੁਕਰ ਗੁਜ਼ਾਰ ਹੋਏ।
ਮਾਨਸ ਜਨਮ ਤੈਨੂੰ ਦੇ ਕੇ ਜਿੰਨੇ ਭੇਜਿਆ ਉਸਦਾ ਤੂੰ ਸ਼ੁਕਰ ਗੁਜ਼ਾਰ ਹੋਏ, ਉਸਦਾ ਤੂੰ ਸ਼ੁਕਰ ਗੁਜ਼ਾਰ ਹੋਏ।
ਇੱਕ ਦਮ ਰਾਸ ਤੇਰੀ ਵੱਡਿਆ ਵਪਾਰੀਆ ਤੂੰ ਫੋਕੀਆਂ ਫਰਾਂ ਨਾ ਐਵੇਂ ਮਾਰਿਓ। ਬੋਕੀਆਂ ਫੜਾਂ ਨਾ ਐਵੇਂ ਮਾਰਿਓ ਏ
ਇੱਕਦਮ ਰਾਸ ਤੇਰੀ ਵੱਡਿਆ ਵਪਾਰੀਆਂ ਤੂੰ ਫੋਕੀਆਂ ਫੜਾਂ ਨਾ ਐਵੇਂ ਮਾਰਿਓ ਏ ਫੋਕੀਆਂ ਫੜਾਂ ਨਾ ਐਵੇਂ ਮਾਰਿਓ ਏ
ਇੱਕ ਦਿਨ ਸੱਖਣੀ ਸਰਾਂ ਛੱਡ ਤੁਰ ਜਾਣਾ ਸਮੇਂ ਦਾ ਕਾਗ ਗੁਰ ਲਾਵੇ
ਨੇਕੀਆਂ ਕਮਾਲੇ ਬੰਦਿਆ
ਬਨਣਾ ਕੂੜ ਦੇ ਦਾਵੇ
ਨੇਕੀਆਂ ਕਮਾਲੇ ਬੰਦਿਆ
ਜਪ ਲੈ ਤੂੰ ਨਾਮ ਗੋਬਿੰਦ ਦਾ
ਜਨਮ ਮਰਨ ਦੇ ਚੱਕਰਾਂ ਚ ਕੱਢ ਦੇਵੇ ਲੜ ਫੜ ਲੈ ਤੂੰ ਬਖਸ਼ਿੰਦ ਦਾ ਲੜ ਫੜ ਲੈ ਤੂੰ ਬਖਸ਼ਿੰਦ ਦਾ
ਮੁੱਲਾ ਤੇਰਾ ਹੱਥੋਂ ਨਾ ਗਵਾਜ ਜਾਵੇ ਜਪ ਲੈ ਤੂੰ ਨਾਮ ਗੋਬਿੰਦ ਦਾ ਜਪ ਲੈ ਤੂੰ ਨਾਮ ਗੋਬਿੰਦ ਦਾ
ਜਨਮ ਮਰਨ ਦੇ ਚੱਕਰਾਂ ਚ ਕੱਢ ਦੇਵੇ ਲੜ ਫੜ ਲੈ ਤੂੰ ਬਖਸ਼ਿੰਦ ਦਾ ਲੜ ਫੜ ਲੈ ਤੂੰ ਬਖਸ਼ਿੰਦ ਦਾ
ਛਾਨਣੀ ਚ ਪਾਣੀ ਕਦੇ ਜਾਂਦਾ ਨਾ ਸੰਭਾਲਿਆ ਏ ਛਾਨਣੀ ਚ ਪਾਣੀ ਕਦੇ ਜਾਂਦਾ ਨਾ ਸੰਭਾਲਿਆ ਏ ਦੱਸ ਤੈਨੂੰ ਕੌਣ ਸਮਝਾਵੇ
ਨੇਕੀਆਂ ਕਮਾਲੇ ਬੰਦਿਆ
ਬਨਣਾ ਕੂੜ ਦੇ ਦਾਵੇ
ਨੇਕੀਆਂ ਕਮਾਲੇ ਬੰਦਿਆ ਜਿਹੜੇ ਪਰਿਵਾਰ ਨੂੰ ਤੂੰ ਆਪਣਾ ਸਮਝ ਲਿਆ ਉਹਨੇ ਤੇਰੇ ਨਾਲ ਨਹੀਂ ਉਜਾਵਣਾ ਉਹਨੇ ਤੇਰੇ ਨਾਲ ਨਹੀਂ ਉਜਾਵਣਾ
ਮੰਗੇਗਾ ਧਰਮ ਰਾਜ ਲੇਖਾ ਜਦੋਂ ਤੇਰੇ ਕੋਲੋਂ ਉੱਥੇ ਤੈਨੂੰ ਕਿਸੇ ਨਾ ਛਡਾਵਣਾ ਉੱਥੇ ਤੈਨੂੰ ਕਿਸੇ ਨਾ ਛਡਾਵਣਾ
ਮੰਗੇਗਾ ਧਰਮ ਰਾਜ ਲੇਖਾ ਜਦੋਂ ਤੇਰੇ ਕੋਲੋਂ ਉੱਥੇ ਤੈਨੂੰ ਕਿਸੇ ਨੀ ਛਡਾਵਣਾ ਉੱਥੇ ਤੈਨੂੰ ਕਿਸੇ ਨੀ ਛਡਾਵਣਾ
ਮੰਦੇ ਕਰਮਾਂ ਦਾ ਪਾਰ ਅੱਧ ਵਿੱਚ ਡੋਬ ਦੇਵੇ ਮੰਦੇ ਕਰਮਾਂ ਦਾ ਪਾਰ ਅੱਧ ਵਿੱਚ ਡੋਬ ਦੇਵੇ ਚੰਗਾ ਕੰਮ ਪਾਰ ਲੰਘਾਵੇ
ਨੇਕੀਆਂ ਕਮਾਲੇ ਬੰਦਿਆ
ਬਨਣਾ ਕੂੜ ਦੇ ਦਾਵੇ
ਨੇਕੀਆਂ ਕਮਾਲੇ ਬੰਦਿਆ
ਉਮਰ ਬੀਤਦੀ ਜਾਵੇ
ਨੇਕੀਆਂ ਕਮਾਲੇ ਬੰਦਿਆ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਨ ਲਈ ਚੌਂਕੜੇ ਲਾ ਕੇ ਸੱਜ ਬੈਠੇ ਸਨਮਾਨਯੋਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜੇ ਨਿਵਾਜੇ ਗਰੀਬ ਨਿਵਾਜ ਪਿਆਰੇ ਗੁਰੂ ਖਾਲਸਾ ਸਤਿਸੰਗ ਜੀਓ ਹਾਜ਼ਰੀ ਦਰ ਪ੍ਰਵਾਨ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਦੋ ਵਾਰੀ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਹੋਏ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਟੇਜ ਉੱਤੇ ਹੁਣੇ ਹੁਣੇ आप ने लड़ी बाहर चलती हुई इतिहास की कथा श्रवण की है। दसम पातशाह महाराज जी का फुरमान है, मेरे हजूर कहते ने आप अपनी बुद्ध है देती, वर्णित भिन्न भिन्न तुहे तेती दे महावाक अनुसार जिनी क समर्था परमात्मा ने मैनू बख्शिश की है। स्टेज उत्ते विचार अर्ध करन दी मैं लगभग एक महीने तो इतिहास की विचार तुहाडे पावन चरणों विच अर्ध की है। अज ते कल का दीवान तुहाडे दर्शनदारियों का बाकी है और ऐतवार दुपहर का दीवान करके फिर तुहाडे कोलों खुशियां लै लैनियां ने। सत्कारयोग सत्संगत मैं लड़ीवार इतिहास की विचार तुहाडे सामने जो रात दे दीवान अंदर आरंभ की सी उसनू अगलेरेपन खड़ना चाहता। एक कवि हाशिम होया है, उन्हें अपनी कलमना कुछ सत्रां नू जन्म दिता है। वह कहते फुल ते खार पदायश एक सन, एक बाग चमन दी दोवें शाह, पर उम्र फुलां दी थोड़ी खाक रहन नित ओवें। थोड़ा जीवन कबूली प्यारे पर तू खार ना होवीं, हाशम आन मिली गल लग के भावें एक पल पास खलोवीं। हाशम कहिंदे फुल ते कंडा एक दरखत दी टाणी नाल दोवें पैदा होए, फुल भी उसे टाणी नाल लगया और कंडा भी उसे टाणी नाल लगया। फुल खिड़िया संसार दे लोकां नू अपनी सुगंधी दे के, संसार दे लोकां दीयां नजरां नू अपनी सुंदरता विखा के, ऐयो कह लो कि कोलों लंघन वाले मनुखां नू सुंदर खुशबू दे के, और कुछ समय तो बाद उस दरख्त दी उस टाणी नालों टुट के धरती उत्ते डिग पिया और पत्ती पत्ती होके संसार तो तुर गया। ऐयो कह लो थोड़ा जीवन उसने कबूलिया पर आने वाले हर जग्यासू दीयां अखां नू सुंदरता बख्शी, हर आने वाले मनुख दा मन मोया अपने वल खिंचिया, ते अपने कोलों लंघन वाले हर जग्यासू नू अपने विचों पैदा होई सगंध दित्ती। याद रखना कंडा भी उसे टाणी नाल लग्या। मन लो फुल अपनी जिंदगी गुजार के तुर गया, कोई मनुख आया उसने वो टाणी वढ दित्ती, टहनी सुक गई किसे निवेकली थां उत्ते सुट दित्ती, हवा दे बुल्ले आए और उड्डी चराई विच आ गई, मुसाफिर लंघिया और उहदे पैरां विच लग के उस कंडे ने भावें टाणी नाल लग के सुक भी गया, याद रखना फिर भी उस जान वाले मनुख नूं दुख दित्ते, दुख उहदी चोली विच पाए। मेरे तो पहला मेरे साथियों ने मनुख की जिंदगी उत्ते कविता के कुछ अक्सर के संग्रह नूं तुहाडे सामने बयान किया है। मन लो जो मनुख की जिंदगी अंदर इस फुल नू नेकी ते कंडे नू बदी नाल जान लिया जाए, फिर मनुख दीयां नजरां दे सामने कुछ बहुता कहन वास्ते बाकी नहीं रह जांदा। हे मनुख, संसार उत्ते अपनी जिंदगी गुजारनी है ते जिवें फुल ने आउण वाले मुसाफर दीयां अखां नू सुंदरता बख्शी, जिवें आउण वाले जग्यासू नू अपनी सगंध बख्शी, जे भी उहदा मन अपने वल्ले खिंचिया और इवें तेरे जीवन दे ऐसे कर्मां तो संसार दे लोग प्रभावित होकर तेरे वल खिंचे जाण, कि याद रखी एवें कंडे वांग नहीं कि भावें रस्ते अंदर खलोता होवें फिर भी तैनू वेख के लोग दुखी होण, ऐसा जीवन ऐसी अपनी जिंदगी संसार दे लोगों के सामने ना गुजारी। मैं इतिहास की विचार तुहाडे सामने अर्ज करिया सी, शायद नेकी ते बदी दा समेल ही होए, जिथे साडा ध्यान चलिया गया है इतिहास की दास्तान भी इन्हां शब्दां उत्ते है कि सरहिंद दे नादम वजीर खान दीवान सुचानंद ने जाके सचेत कीता, वजीर खान गुरु गोबिंद सिंह पातशाह महाराज ते बहादुर शाह दा मिलाप वधिया है। मैं कल दे दीवान अंदर इथों इतिहास की विचार छड्डी सी, जे बहादुर शाह ते गुरु दा मिलाप वधदा गया, बादशाह ते पातशाह एक दूजे दे नेड़े हुंदे गए, फिर सानू ये भुलना नहीं चाहिए ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਹਾਦਰ ਸ਼ਾਹ ਦੀ ਮਿਲਾਪ ਵਿੱਚੋਂ ਜੋ ਕੁਝ ਨਿਕਲੇਗਾ ਉਹ ਸਾਡੀਆਂ ਨਜ਼ਰਾਂ ਦੇ ਸਾਹਮਣੇ ਹੈ। ਜਿਵੇਂ ਜਹਾਂਗੀਰ ਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਮਿਲਾਪ ਵਿੱਚੋਂ ਚੰਦੂ ਦੀ ਮੌਤ ਨਿਕਲੀ ਸੀ, ਇਵੇਂ ਬਹਾਦਰ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚੋਂ ਮਿਲਾਪ ਵਿੱਚੋਂ ਸਾਡੀ ਮੌਤ ਨਿਕਲੇਗੀ। ਯਾਦ ਰੱਖਣਾ ਵਜ਼ੀਰ ਖਾਨ ਥਰੀਅਰ ਥਰੀਅਰ ਕੰਬਿਆ ਸੁਣ ਕੇ ਦੀਵਾਨ ਸੁਚਾਨੰਦ ਦੇ ਬੋਲਾਂ ਨੂੰ। ਇਹਨੇ ਆਖਿਆ ਦੀਵਾਨ ਸੁਚਾਨੰਦ ਨੂੰ ਹੁਣ ਕੀ ਹੋਣਾ ਚਾਹੀਦਾ ਹੈ? ਸਤਿਕਾਰਯੋਗ ਸਾਧ ਸੰਗਤ, ਜਿਹੜੇ ਮਨੁੱਖ ਆਤਮਾ ਤੌਰ ਉੱਤੇ ਕਿਸੇ ਦੇ ਗੁਲਾਮ ਹੋ ਜਾਣ, ਫਿਰ ਉਹ ਪਬਲਿਕ ਦਾ ਨਹੀਂ ਸੋਚਦੇ, ਕੇਵਲ ਉਸਦਾ ਸੋਚਦੇ ਨੇ, ਔਰ ਜਿਸਦੇ ਸਰੀਰਕ ਤੌਰ ਉੱਤੇ ਨਹੀਂ ਆਤਮਾ ਤੌਰ ਉੱਤੇ ਗੁਲਾਮ ਹੋ ਜਾਣ, ਦੁਨੀਆਂ ਦੀ ਕਿੰਨੀ ਵੀ ਵਸਤੂ ਚੰਗੀ ਹੋਵੇ ਔਰ ਉਹਨਾਂ ਮਨੁੱਖਾਂ ਨੂੰ ਚੰਗੀ ਨਹੀਂ ਲੱਗਦੀ, ਕੇਵਲ ਉਹੋ ਹੀ ਚੰਗੇ ਲੱਗਦੇ ਨੇ ਜਿਨ੍ਹਾਂ ਦੇ ਉਹ ਆਤਮਾ ਤੌਰ ਉੱਤੇ ਗੁਲਾਮ ਹੋ ਜਾਣ। ਦੀਵਾਨ ਸੁਚਾਨੰਦ ਨੇ ਆਖਿਆ ਵਜ਼ੀਰ ਖਾਨ ਰਾਜਨੀਤੀ ਇਹ ਗੱਲ ਕਹਿੰਦੀ ਹੈ ਜਿਸ ਮਨੁੱਖ ਉੱਤੋਂ ਮਨੁੱਖ ਨੂੰ ਖਤਰਾ ਪੈਦਾ ਹੋ ਜਾਏ ਉਸ ਮਨੁੱਖ ਨੂੰ ਜਿਉਂਦਾ ਨਾ ਛੱਡਿਆ ਜਾਏ। ਜਦੋਂ ਮਨੁੱਖ ਜਿਉਂਦਾ ਹੀ ਨਹੀਂ ਰਹੇਗਾ ਫਿਰ ਯਾਦ ਰੱਖਿਆ ਜੀ ਉਹਦੇ ਤੋਂ ਖਤਰਾ ਕੀ ਪੈਦਾ ਹੋਏਗਾ। ਹੁਣ ਦੀਵਾਨ ਸੁਚਾਨੰਦ ਨੇ ਸਰਹਿੰਦ ਦੇ ਨਾਜ਼ਮ ਵਜ਼ੀਰ ਖਾਨ ਨੂੰ ਸੁਚੇਤ ਕੀਤਾ। ਸਰਹਿੰਦ ਦਾ ਨਾਜ਼ਮ ਵਜ਼ੀਰ ਖਾਨ ਜਿਵੇਂ ਦੀਵਾਨ ਸੁਚਾਨੰਦ ਦੀ ਕਹੀ ਹੋਈ ਗੱਲ ਦਾ ਜਵਾਬ ਦਿੰਦਾ ਹੈ, ਮੈਂ ਇੱਥੋਂ ਹੀ ਇਤਿਹਾਸ ਦੇ ਪੱਤਰੇ ਤੁਹਾਡੇ ਸਾਹਮਣੇ ਆਰੰਭ ਕਰਦਾ ਹਾਂ। ਆਓ ਤੱਕੀਏ ਸਰਹੰਦ ਦੇ ਨਾਜ਼ਮ ਵਜ਼ੀਰ ਖਾਨ ਨੇ ਆਖਿਆ ਦੀਵਾਨ ਸੁਚਾਨੰਦ ਨੂੰ, ਦੀਵਾਨ ਸੁਚਾਨੰਦ ਜੀ ਤੁਸੀਂ ਆਪਣੀ ਜ਼ਿੰਦਗੀ ਦੀ ਫਿਕਰ ਨਾ ਕਰੋ, ਮੈਂ ਐਸਾ ਤਰੀਕਾ ਵਰਤਾਂਗਾ। ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਖਾਤਮਾ ਕਰ ਦਿੱਤਾ ਜਾਏਗਾ। ਆਓ ਤਾਂ ਕੀ ਇਹ ਰਾਜਨੀਤੀ ਦੇ ਬਾਹਰ ਇਹਨਾਂ ਦੋਹਾਂ ਬੰਦਿਆਂ ਨੇ ਦੀਵਾਨ ਸੁਚਾਨੰਦ ਅਤੇ ਸਰਹੰਦ ਦੇ ਨਾਜ਼ਮ ਵਜ਼ੀਰ ਖਾਨ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉੱਤੇ ਕਤਲਾਨਾ ਵਾਰ ਕਰਨ ਲਈ, ਜਿਵੇਂ ਸਰਹੰਦ ਦਾ ਨਾਜ਼ਮ ਵਜ਼ੀਰ ਖਾਨ ਆਪਣੇ ਮਨ ਅੰਦਰ ਵਿਓਤ ਬਣਾ ਕੇ ਦੀਵਾਨ ਸੁਚਾਨੰਦ ਨੂੰ ਕਹਿ ਰਿਹਾ, ਇਹਨਾਂ ਸਤਰਾਂ ਅੰਦਰ ਉਹ ਬੇਨਤੀ ਕੀਤੀ ਜਾ ਰਹੀ।
ਜੱਗ ਚੋਮਟਾਵਾਂਗਾ ਚੰਗੀ ਤਰ੍ਹਾਂ ਅਲਖ ਉਸ ਦੀ ਮਕਾਵਾਂਗਾ ਚੰਗੀ ਤਰ੍ਹਾਂ ਅਲਖ ਉਸ ਦੀ ਮਕਾਵਾਂਗਾ
ਸੁਚਾਨੰਦ ਨੂੰ ਆਖੀਏ ਦੀਵਾਨ ਸੁਚਾਨੰਦ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਮੇਰੀ ਤਾਕਤ ਦਾ ਪਤਾ ਹੈ ਆਨੰਦਪੁਰ ਦਾ ਕਿਲ੍ਹਾ ਉਸ ਨੂੰ ਖਾਲੀ ਕਰਵਾ ਕੇ ਔਰ ਫਕੀਰਾਂ ਦੀ ਹਾਲਤ ਦੇ ਅੰਦਰ ਉਸ ਨੂੰ ਆਨੰਦਪੁਰ ਤੋਂ ਤੋਰਿਆ ਹੈ ਚਮਕੌਰ ਦੀ ਕੱਚੀ ਹਵੇਲੀ ਅੰਦਰ ਪੁੱਤਰ ਕੁਰਬਾਨ ਕਰਕੇ ਔਰ ਆਪਣੇ ਸਿੰਘਾਂ ਦਾ ਵੀ ਵਿਛੋੜਾ ਸਵਾਰ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਭ ਕੁਝ ਤਿਆਗ ਕੇ ਚਮਕੌਰ ਦੀ ਕੱਚੀ ਹਵੇਲੀ ਵਿੱਚੋਂ ਨਿਕਲਿਆ ਹੈ ਔਰ ਮੇਰਾ ਨਾਮ ਸੁਣ ਕੇ ਉਹ ਥਰੀਅਰ ਥਰੀਅਰ ਕੰਬਦਾ ਹੈ ਮੈਂ ਜਿਸ ਗੁਰੂ ਦੇ ਚਾਰ ਪੁੱਤਰ ਕੋ ਕੇ ਮਾਰੇ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਯਾਦ ਕਰੇਗਾ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਮੇਰੇ ਹੱਥ ਲੱਗਣਗੇ ਉਹ ਕੰਬੇਗਾ ਮੇਰਾ ਨਾਮ ਸੁਣ ਕੇ ਤੁਸੀਂ ਚਿੰਤਾ ਨਾ ਕਰੋ ਸਾਨੂੰ ਆਪਣੀ ਜ਼ਿੰਦਗੀ ਦਾ ਕੋਈ ਖਤਰਾ ਨਹੀਂ ਯਾਦ ਰੱਖਣਾ ਰਾਜਨੀਤਿਕ ਮਨੁੱਖ ਹੈ ਕਿਸੇ ਵੀ ਮਨੁੱਖ ਉੱਤੇ ਹਮਲਾ ਕਰਨ ਵਾਸਤੇ ਆਪਣੇ ਦਿਲ ਅੰਦਰ ਨਹੀਂ ਸੋਚਦਾ ਕਿ ਇਸ ਮਨੁੱਖ ਦੀ ਜਾਨ ਬੜੀ ਕੀਮਤੀ ਹੈ ਕੇਵਲ ਉਸ ਨੂੰ ਆਪਣੀ ਰਾਜਸਭਾ ਅਤੇ ਆਪਣੀ ਕੁਰਸੀ ਪਿਆਰੀ ਹੁੰਦੀ ਹੈ ਸਰਹੰਦ ਦੇ ਨਾਜ਼ਮ ਵਜ਼ੀਰ ਖਾਂ ਨੇ ਦੋ ਪਠਾਨ ਮੁੰਡੇ ਤਿਆਰ ਕੀਤੇ ਇੱਕ ਦਾ ਨਾਮ ਹੈ ਜਮਸ਼ੈਦ ਖਾਂ ਅਤੇ ਇੱਕ ਦਾ ਨਾਮ ਹੈ ਗੁਲ ਖਾਨ ਉਹਨਾਂ ਦੋਹਾਂ ਨੂੰ ਆਪਣੇ ਦਰਬਾਰ ਵਿੱਚ ਸੱਦਿਆ ਔਰ ਸੱਦ ਕੇ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਉਹਨਾਂ ਦੇ ਲੇਖੇ ਕੰਮ ਲਾਇਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉੱਤੇ ਕਤਲਾਨਾ ਵਾਰ ਕਰਨਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਵਾਰ ਤੋਂ ਨਾ ਬਣ ਸਕੇ, ਇੱਥੋਂ ਤੱਕ ਕਿ ਉਹ ਨੰਦੇੜ ਦੀ ਧਰਤੀ ਵੱਲੇ ਦੱਖਣ ਦੇ ਇਲਾਕੇ ਅੰਦਰ ਜਾ ਰਹੇ ਨੇ ਔਰ ਉਸ ਪਾਸਿਓਂ ਵਾਪਸ ਪੰਜਾਬ ਨਾ ਪਰਤਣ। ਜਦੋਂ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉੱਤੇ ਕਤਲਾਨਾ ਵਾਰ ਕਰੋਗੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉੱਤੇ ਹਮਲਾ ਕਰੋਗੇ, ਖਬਰਾਂ ਮੈਨੂੰ ਮਿਲ ਜਾਣਗੀਆਂ, ਮੈਂ ਤੁਹਾਡੇ ਨਾਲ ਕੀਤੇ ਹੋਏ ਵਾਅਦੇ ਇਨਾਮ ਦੌਲਤ ਜਿਹੜੀ ਹੈ ਉਹ ਤੁਹਾਡੇ ਪਰਿਵਾਰ ਨੂੰ ਦੇ ਦਿਆਂਗਾ ਔਰ ਤੁਸੀਂ ਆਪਣੇ ਇਸ ਗੱਲ ਦਾ ਬਿਲਕੁਲ ਆਪਣੇ ਦਿਲ ਅੰਦਰ ਔਰ ਕੋਈ ਚਿੰਤਾ ਨਹੀਂ ਕਰਨੀ। ਔਰ ਲਾਲਚ ਵਿੱਚ ਆਏ ਗੁਲ ਖਾਂ ਅਤੇ ਜਮਸ਼ੈਦ ਖਾਨ ਇਹਨਾਂ ਵਾਅਦਾ ਕੀਤਾ, ਨਾਜ਼ਮ ਸਾਹਿਬ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਥਾਓ ਪਤਾ ਕਿੱਥੋਂ ਲਵਾਂਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੱਥੇ ਨੇ। ਗੁਲ ਖਾਂ ਅਤੇ ਜਮਸ਼ੈਦ ਖਾਂ ਨੂੰ ਸਰਹੰਦ ਦੇ ਨਾਜ਼ਮ ਵਜ਼ੀਰ ਖਾਂ ਨੇ ਆਖਿਆ ਦਿੱਲੀ ਜਾਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਕਾਫੀ ਸਮਾਂ ਦਿੱਲੀ ਅੰਦਰ ਰਹੇ ਨੇ ਔਰ ਉੱਥੇ ਨੇੜਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੀ ਔਰ ਉੱਥੋਂ ਪਤਾ ਲੱਗ ਜਾਏਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਿਸ ਥਾਂ ਉੱਤੇ। ਮੈਂ ਅਰਜ਼ ਕਰ ਦੇਣੀ ਚਾਹੁੰਦਾ ਹਾਂ, ਜਿਸ ਥਾਂ ਸਰਹੰਦ ਦਾ ਨਾਜ਼ਮ ਵਜ਼ੀਰ ਖਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਕਤਲਾਨਾ ਵਾਰ ਕਰਨ ਲਈ ਇਹਨਾਂ ਗੁਲ ਖਾਂ ਅਤੇ ਜਮਸ਼ੈਦ ਖਾਂ ਨੂੰ ਤਿਆਰ ਕਰ ਰਿਹਾ ਹੈ। ਇੱਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਗਰੇ ਦੀ ਧਰਤੀ ਉੱਤੇ ਦਰਬਾਰ ਸੱਜਦੇ ਨੇ। ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਯੋਗ ਸਤਿਕਾਰ ਕਰਦਾ ਹੈ। ਦੋ ਤਿੰਨ ਚਾਰ ਦਿਨ ਬਾਅਦ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਬਹਾਦਰ ਸ਼ਾਹ ਨੂੰ ਮਿਲਣ ਵਾਸਤੇ ਆਗਰੇ ਦੇ ਕਿਲ੍ਹੇ ਅੰਦਰ ਆਉਂਦੇ ਨੇ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਅਦਭੁ ਸਤਿਕਾਰ ਯਾਦ ਰੱਖਣਾ ਹਿੰਦੁਸਤਾਨ ਦੇ ਬਾਦਸ਼ਾਹ ਵੱਲੋਂ ਕੀਤਾ ਜਾਂਦਾ ਹੈ। ਜਦੋਂ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੇ ਪਰਿਵਾਰ ਦੇ ਕਾਤਲਾਂ ਦੀ ਮੰਗ ਕਰਦੇ ਨੇ ਅਤੇ ਬਹਾਦਰ ਸ਼ਾਹ ਇਹ ਗੱਲ ਕਹਿੰਦੇ, ਸਤਿਗੁਰੂ ਜੀ ਆਪਾਂ ਦੱਖਣ ਦੇ ਇਲਾਕੇ ਅੰਦਰ ਜਾਣਾ ਹੈ, ਜਿੰਨੇ ਵੀ ਰਾਜਪੂਤ ਨੇ ਸਾਰੇ ਉਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਘਰ ਉੱਤੇ ਅਥਾਹ ਸ਼ਰਧਾ ਰੱਖਦੇ ਨੇ, ਤੁਹਾਡੇ ਨਾਲ ਜਾਣ ਨਾਲ ਮੈਨੂੰ ਦੋਹਰਾ ਫਾਇਦਾ ਹੋਵੇਗਾ। ਮੈਂ ਜਿਹੜੀ ਮੇਰੇ ਭਰਾ ਨੇ ਦੱਖਣ ਅੰਦਰ ਬਗਾਵਤ ਕੀਤੀ ਹੈ ਕਾਮ ਬਖਸ਼ ਨੇ, ਉਸ ਨੂੰ ਦਬਾ ਸਕਾਂਗਾ। ਜਦੋਂ ਮੈਂ ਰਾਜਪੂਤਾਂ ਦੇ ਇਲਾਕੇ ਵਿੱਚ ਦੀ ਲੰਘਣਾ, ਜਿੱਥੇ ਰਾਜਪੂਤ ਮੇਰੇ ਉੱਤੇ ਹਮਲਾ ਕਰਨਗੇ, ਮੇਰੀ ਫੌਜ ਉੱਤੇ ਹਮਲਾ ਕਰਨਗੇ, ਤੁਸੀਂ ਨਾਲ ਹੋਵੋਗੇ, ਉਹ ਤੁਹਾਡੇ ਸ਼ਰਧਾਲੂ ਨੇ ਔਰ ਤੁਹਾਡੇ ਇਸ ਜੀਵਨ ਦਾ ਇਖਲਾਕ ਦਾ ਉਹਨਾਂ ਉੱਤੇ ਅਸਰ ਹੋਵੇਗਾ ਔਰ ਮੇਰੀ ਫੌਜ ਜਿਹੜੀ ਉਹਨਾਂ ਦੇ ਹਮਲੇ ਤੋਂ ਬਚ ਜਾਏਗੀ, ਮੇਰੇ ਨਾਲ ਦੱਖਣ ਦੇ ਇਲਾਕੇ ਅੰਦਰ ਚੱਲੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਬਹਾਦਰ ਸ਼ਾਹ ਨੇ ਕੁਝ ਕੀਮਤੀ ਤੋਹਫੇ ਦਿੱਤੇ ਔਰ ਜਿਨ੍ਹਾਂ ਅੰਦਰ ਇੱਕ ਕਲਗੀ, ਇੱਕ ਸਾਹਿਬ ਪਰਦਾ, ਇੱਕ ਤੁਖ ਤੁਕੀ ਔਰ ਕੁਝ ਮਾਇਆ ਮੇਰੇ ਸਤਿਗੁਰੂ ਪਾਤਸ਼ਾਹ ਮੋਹਰਾਂ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬਹਾਦਰ ਸ਼ਾਹ ਨੇ ਦਿੱਤੀਆਂ। ਮੈਂ ਇੱਥੇ ਅਰਜ਼ ਕਰ ਦੇਣੀ ਚਾਹੁੰਦਾ ਹਾਂ, ਮੈਂ ਇੱਕ ਦਿਨ ਸਟੇਜ ਉੱਤੇ ਵੀ ਇਸ ਵਿਚਾਰਾਂ ਨੂੰ ਅਰਜ਼ ਕੀਤਾ ਸੀ ਕਿ ਮੇਰੀ ਕੌਮ ਨੇ ਇਤਿਹਾਸ ਰਚਿਆ ਜ਼ਰੂਰ ਹੈ, ਮੇਰੀ ਕੌਮ ਨੇ ਇਤਿਹਾਸ ਬਣਾਇਆ ਜ਼ਰੂਰ ਹੈ, ਪਰ ਸਿੱਖ ਕੌਮ ਨੇ ਆਪਣਾ ਇਤਿਹਾਸ ਲਿਖਿਆ ਨਹੀਂ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਕਤ ਸੀ ਔਰ ਕਿਸੇ ਵੀ ਸਿੱਖ ਲਿਖਾਰੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਨੂੰ ਸਾਂਭਣ ਦਾ ਯਤਨ ਨਹੀਂ ਕੀਤਾ, ਜਾਂ ਮੁਹੰਮਦ ਲਤੀਫ ਵਰਗਿਆਂ ਨੇ ਲਿਖਿਆ ਔਰ ਜਾਂ ਅੰਗਰੇਜ਼ਾਂ ਨੇ ਇਤਿਹਾਸ ਲਿਖਿਆ ਔਰ ਸਾਡੇ ਇਤਿਹਾਸ ਅੰਦਰ ਰਲਾ ਪਾ ਦਿੱਤਾ ਗਿਆ। ਕਈ ਵਿਦਵਾਨ ਸੱਜਣੇ ਗੱਲ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਬਹਾਦਰ ਸ਼ਾਹ ਦੀ ਫੌਜ ਅੰਦਰ ਨੌਕਰੀ ਕਰ ਲਈ ਸੀ। ਮੰਨ ਲਓ ਜਿਹੜਾ ਬੰਦਾ ਕਿਸੇ ਦੇ ਨੌਕਰ ਹੋ ਜਾਏ ਉਹ ਉਸ ਦੇ ਗੁਲਾਮ ਹੋ ਜਾਂਦਾ ਹੈ, ਅਤੇ ਜਦੋਂ ਪੁਰਾਤਨ ਦਰਬਾਰ ਦੀਆਂ ਤੁਸੀਂ ਰਵਾਇਤਾਂ ਪੜ੍ਹੋਗੇ, ਭਾਵੇਂ ਮੁਗਲੀਆ ਰਾਜ ਦਾ ਵਕਤ ਹੈ ਔਰ ਭਾਵੇਂ ਕਿਸੇ ਦਾ ਵੀ ਰਾਜ ਹੈ, ਜਿਹੜੀ ਖਿਲਤ ਉਸ ਇਲਾਕੇ ਦੇ ਬਾਦਸ਼ਾਹ ਵੱਲੋਂ ਦਿੱਤੀ ਜਾਂਦੀ ਹੈ, ਕਿਸੇ ਨੂੰ ਇਨਾਮ ਦਿੱਤਾ ਜਾਂਦਾ ਹੈ ਔਰ ਉਹ ਚੀਜ਼ਾਂ ਉਸ ਬਾਦਸ਼ਾਹ ਦੇ ਦਰਬਾਰ ਅੰਦਰ ਉਸ ਮਨੁੱਖ ਨੂੰ ਪਹਿਨਣੀਆਂ ਪੈਂਦੀਆਂ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਜਿਹੜੀ ਉਹ ਖਿਲਤ, ਸਾਹਿਬ ਪਰਦਾ, ਮੋਹਰਾਂ, ਕਲਗੀ, ਤੁਖ ਤੁਖੀ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬਹਾਦਰ ਸ਼ਾਹ ਨੇ ਦਿੱਤੀ, ਇਤਿਹਾਸ ਇਹ ਗੱਲ ਦਾ ਜ਼ਿਕਰ ਕਰਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਕੋਲ ਇੱਕ ਸੇਵਾਦਾਰ ਨੂੰ ਸੱਦਿਆ ਔਰ ਸਾਰੀਆਂ ਹੀ ਚੀਜ਼ਾਂ ਆਪਣੇ ਡੇਰੇ ਉੱਤੇ ਭੇਜ ਦਿੱਤੀਆਂ, ਬਾਦਸ਼ਾਹ ਦੇ ਦਰਬਾਰ ਅੰਦਰ ਨਹੀਂ ਪੈਣੀਆਂ। ਇਹ ਗੱਲ ਸਿੱਧ ਕਰਦੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਬਹਾਦਰ ਸ਼ਾਹ ਦੀ ਨੌਕਰੀ ਨਹੀਂ ਕੀਤੀ ਔਰ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਆਪਣਾ ਮੁਰਸ਼ਦ ਬਣਿਆ ਕਰਦਾ ਸੀ ਕਿ ਤੁਹਾਡੀ ਮਦਦ ਨਾਲ ਮੈਨੂੰ ਹਿੰਦੁਸਤਾਨ ਦਾ ਤਖਤ ਮਿਲਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਨਵੰਬਰ 1707 ਈਸਵੀ ਬਹਾਦਰ ਸ਼ਾਹ ਦੀ ਬੇਨਤੀ ਪ੍ਰਵਾਨ ਕਰਨ ਤੋਂ ਬਾਅਦ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਗਰੇ ਤੋਂ ਤੁਰੇ ਨੇ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਨ ਦੀ ਵਿਚਾਰ ਸੀ ਕਿ ਦੋਹਾਂ ਮਾਤਾਵਾਂ ਨੂੰ, ਮਾਤਾ ਸੁੰਦਰ ਕੌਰ ਔਰ ਮਾਤਾ ਸਾਹਿਬ ਦੇਵਾ ਜੀ ਨੂੰ ਦਿੱਲੀ ਛੱਡ ਜਾਇਆ ਜਾਏ ਪਰ ਜਦੋਂ ਮਾਤਾਵਾਂ ਨੇ ਆਪਣੇ ਮਨ ਅੰਦਰ ਇਹ ਨਿਸ਼ਚਾ ਕਰ ਲਿਆ ਕਿ ਅਸੀਂ ਤੁਹਾਡੇ ਤੋਂ ਵਿਛੜ ਕੇ ਨਹੀਂ ਰਹਿ ਸਕਦੀਆਂ ਕਿਉਂਕਿ ਸਾਡੇ ਪੁੱਤਰ ਵੀ ਕੁਰਬਾਨ ਹੋ ਗਏ, ਸਾਡੀ ਮਾਂ ਮਾਂ ਗੁਜਰੀ ਵੀ ਸਾਡੇ ਕੋਲ ਨਹੀਂ, ਔਰ ਤੁਸੀਂ ਵੀ ਸਾਨੂੰ ਛੱਡ ਕੇ ਜਾ ਰਹੇ ਹੋ। ਜਿਹੜੇ ਤੁਹਾਡੇ ਇਤਬਾਰੀ ਸਿੱਖ ਸਨ ਉਹ ਵੀ ਤੁਹਾਡੇ ਨਾਲ ਨੇ, ਔਰ ਸਾਡਾ ਰਹਿਣਾ ਦਿੱਲੀ ਅੰਦਰ ਹੁਣ ਜੀ ਨਹੀਂ ਲੱਗਦਾ, ਅਸੀਂ ਤੁਹਾਡੇ ਨਾਲ ਜਾਵਾਂਗੇ। ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਮੰਦਿਰ ਮੁਕਾ ਕੇ ਆਇਓ, ਕਹਿ ਲਓ ਕਿ ਆਪਣੇ ਪੰਥ ਮੁਕਾ ਕੇ ਪੜਾ ਪੜਾ ਕੱਟਦੇ ਹੋਏ ਇੱਕ ਥਾਂ ਉੱਤੇ ਪੜਾ ਕਰਕੇ ਔਰ ਉਸ ਤੋਂ ਅਗਲੇ ਦਿਨ ਪੜਾ ਕਰਕੇ ਚੱਲੇ ਹੋਏ ਨਵੰਬਰ 1707 ਈਸਵੀ ਨੂੰ, ਸਤੰਬਰ 1708 ਈਸਵੀ ਨੂੰ ਜਿਸ ਕਦਰ ਨਦੇੜ ਦੀ ਧਰਤੀ ਉੱਤੇ ਪਹੁੰਚਦੇ ਨੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਲਗਭਗ 10 ਮਹੀਨਿਆਂ ਦਾ ਸਾਰਾ ਜਿਹੜਾ ਜੀਵਨ ਦਾ ਪਦ ਹੈ ਇੱਕ ਵਾਰ ਅੰਦਰ ਤੁਹਾਡੇ ਸਾਹਮਣੇ ਅਰਜ਼ ਕੀਤਾ ਜਾ ਰਿਹਾ ਹੈ। ਆਓ ਤਾਂ ਕੀ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਿਸ ਕਿਸ ਪਾਸੇ ਨੂੰ ਗਏ। ਇੱਕ ਢਾਡੀ ਕਲਾ ਦਾ ਅੰਗ ਹੈ ਜਿਹਦੇ ਅੰਦਰ ਅਸੀਂ ਵਾਰ ਗਾਉਂਦੇ ਹਾਂ ਔਰ ਪੌੜੀ ਸਾਕ ਕੇ ਖੜਾ ਸਾਕਾ ਗਾਇਆ ਜਾਂਦਾ ਹੈ। ਇਹ ਢਾਡੀ ਕਲਾ ਦਾ ਅੰਗ ਜਿਸ ਨੂੰ ਕਹਿੰਦੇ ਨੇ ਗੱਡੀ, ਗੱਡੀ ਅੰਦਰ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਲਗਭਗ 10 ਮਹੀਨਿਆਂ ਦੇ ਵਕਤ ਦਾ ਸਮਾਂ ਜਿਹੜਾ ਹੈ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਸ ਕਿਸ ਥਾਂ ਉੱਤੇ ਗੁਜ਼ਾਰਿਆ ਔਰ ਕਿਸ ਕਿਸ ਥਾਂ ਉੱਤੇ ਰੁਕਦੇ ਹੋਏ ਨਦੇੜ ਦੀ ਧਰਤੀ ਉੱਤੇ ਪਹੁੰਚੇ, ਤੁਹਾਡੀ ਜਥਾ ਇਹਨਾਂ ਸਤਰਾਂ ਰਾਹੀਂ ਉਹ ਬੇਨਤੀ ਕਰ ਰਿਹਾ ਹੈ।
ਉਹਦੀ ਗੱਦੀ ਉੱਤੇ ਸੀ ਉਹ ਨਾਲ ਉਸ ਦੇ
ਨਾਲ ਉਸ ਦੇ ਵਿਚਾਰਾਂ ਬਹਿ ਕੇ ਕੀਤੀਆਂ
ਮੱਸਿਆ ਦਾ ਦਿਨ ਹੈ, ਸੂਰਜ ਨੂੰ ਗ੍ਰਹਿਣ ਲੱਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇਹ ਸਾਰਾ ਸਫ਼ਰ ਤੈਅ ਕਰਕੇ ਮਾਧੋ ਦਾਸ ਬਰਾਗੀ ਦੇ ਬਣੇ ਹੋਏ ਡੇਰੇ ਅੰਦਰ, ਜੋ ਗੋਦਾਵਰੀ ਦੇ ਕਿਨਾਰੇ ਉੱਤੇ ਮਾਧੋ ਦਾਸ ਬਰਾਗੀ ਨੇ ਆਪਣੇ ਆਸ਼ਰਮ ਬਣਾਇਆ ਹੈ, ਉਸ ਆਸ਼ਰਮ ਅੰਦਰ ਉਸ ਪਲੰਗ ਉੱਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਣ ਬੈਠੇ। ਮੈਂ ਅਰਜ਼ ਕਰਦੇ ਹਾਂ, ਮੇਰੇ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਰਾਇਣੇ ਪਿੰਡ ਪਹੁੰਚੇ ਸਨ ਦਾਦੂ ਦੁਆਰੇ ਉੱਤੇ, ਅਤੇ ਜੈਤ ਰਾਮ ਮਹੰਤ ਨੇ ਪੁੱਛਿਆ ਸੀ ਸਤਿਗੁਰੂ ਜੀ ਕਿੱਧਰ ਚਲੇ ਹੋ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਅਸੀਂ ਦੱਖਣ ਦੇ ਇਲਾਕੇ ਅੰਦਰ ਚਲੇ ਹਾਂ। ਅਤੇ ਉਸ ਜੈਤ ਰਾਮ ਮਹੰਤ ਨੇ ਕਿਹਾ ਸੀ, ਫਿਰ ਯਾਦ ਰੱਖਿਆ ਜੇ ਗੋਦਾਵਰੀ ਦੇ ਕਿਨਾਰੇ ਉੱਤੇ ਇੱਕ ਡੇਰਾ ਬਣਿਆ ਹੈ, ਉੱਥੇ ਅੰਦਰ ਇੱਕ ਵਿਖੜਿਆ ਹੋਇਆ ਮਨੁੱਖ ਰਹਿੰਦਾ, ਉਹਨੇ ਆਪਣੇ ਡੇਰੇ ਅੰਦਰ ਪਲੰਘ ਡਾਇਆ, ਜਿਹੜਾ ਮੁਸਾਫਰ ਉਹਦੇ ਪਲੰਘ ਉੱਤੇ ਆਣ ਕੇ ਬੈਠਦਾ ਹੈ, ਰਿਧੀਆਂ ਸਿੱਧੀਆਂ ਨਾਲ ਉਸ ਨੂੰ ਉਲਟਾ ਕੇ ਔਰ ਆਪਣੇ ਮਨ ਦਾ ਸੁਭਾਅ ਪੂਰਾ ਕਰਦਾ, ਉਹਦੇ ਕੋਲੋਂ ਬਚ ਕੇ ਰਿਹਾ ਜੇ ਮਾਧੋ ਦਾਸ ਬਰਾਗੀ ਦੇ ਡੇਰੇ ਅੰਦਰ ਨਾ ਜਾਇਆ ਜੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਅਸੀਂ ਤਾਂ ਆਏ ਵਿਗੜਿਆਂ ਦਾ ਸੁਧਾਰ ਕਰਨ ਲਈ ਹੈ, ਸਾਡੀ ਤਾਂ ਡਿਊਟੀ ਅਕਾਲ ਪੁਰਖ ਨੇ ਇਸ ਕਰਕੇ ਲਾਈ ਹੈ, ਜੇ ਨਦੇੜ ਦੀ ਧਰਤੀ ਉੱਤੇ ਪਹੁੰਚੇ ਮਾਧੋ ਦਾਸ ਬਰਾਗੀ ਦੇ ਡੇਰੇ ਅੰਦਰ ਜ਼ਰੂਰ ਪਹੁੰਚਾਂਗੇ। ਸਤਿਕਾਰਯੋਗ ਸਾਧ ਸੰਗਤ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ, ਮੱਸਿਆ ਦਾ ਦਿਨ ਹੈ, ਮਾਧੋ ਦਾਸ ਬਰਾਗੀ ਆਪਣੇ ਡੇਰੇ ਅੰਦਰ ਨਹੀਂ ਗੋਦਾਵਰੀ ਉੱਤੇ ਇਸ਼ਨਾਨ ਕਰਨ ਵਾਸਤੇ ਗਿਆ, ਇਹਦੇ ਵੀਰ ਡੇਰੇ ਅੰਦਰ ਸਨ, ਜਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਸਿੱਖਾਂ ਸਮੇਤ ਇਸ ਡੇਰੇ ਅੰਦਰ ਆ ਗਏ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਰਦਾਰ ਘੋੜੇ ਉੱਤੇ ਸਵਾਰ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਦਇਆ ਸਿੰਘ ਨੇ ਬੇਨਤੀ ਕੀਤੀ, ਸਤਿਗੁਰੂ ਜੀ ਹੁਣ ਕੀ ਪ੍ਰੋਗਰਾਮ ਹੈ, ਹੁਣ ਕੀ ਕਰਨਾ ਹੈ? ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਘੋੜੇ ਤੋਂ ਥੱਲੇ ਉਤਰੋ ਔਰ ਘੋੜੇ ਖੁੱਲ੍ਹੇ ਛੱਡ ਦਿੱਤੇ ਜਾਣ। ਜਿਹੜੀ ਫੁਲਵਾੜੀ ਮਾਧੋ ਦਾਸ ਬਰਾਗੀ ਨੇ ਲਾਈ ਹੋਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਰਦਾਰਾਂ ਦੇ ਘੋੜਿਆਂ ਨੇ ਉਸ ਨੂੰ ਉਜਾੜ ਦਿੱਤਾ, ਔਰ ਇਹਦੇ ਵੀਰਾਂ ਨੂੰ ਵੇਖ ਕੇ ਬੜਾ ਗੁੱਸਾ ਆਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉੱਤੇ ਆਪਣੇ ਜੰਤਰ ਮੰਤਰ ਹੰਤਰ ਫੂਕਣੇ ਸ਼ੁਰੂ ਕੀਤੇ, ਪਰ ਜਿਸ ਪਲੰਘ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਸਨ ਉਹ ਪਲੰਘ ਉਲਟਾਇਆ ਨਾ ਜਾ ਸਕਿਆ। ਭਾਈ ਦਇਆ ਸਿੰਘ ਕਹਿੰਦੇ, ਸਤਿਗੁਰੂ ਹੋਰ ਕੀ ਪ੍ਰੋਗਰਾਮ ਹੈ? ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਦਿੱਤਾ ਕਿ ਚਟੰਗੇ ਚਟਕਾ ਦਿੱਤੇ ਜਾਣ, ਜਿਹੜੇ ਇਹਦੇ ਡੇਰੇ ਅੰਦਰ ਚੜ੍ਹੇ ਹੋਏ ਨੇ ਅੱਗ ਬਾਲ ਦਿੱਤੀ ਜਾਏ, ਔਰ ਇਹਦਾ ਵੈਸ਼ਨੋ ਮਤ ਤੋੜ ਦਿੱਤਾ ਜਾਏ। ਇਸ ਨੇ ਆਪਣੇ ਡੇਰੇ ਅੰਦਰ ਅੱਗ ਬਾਲਣ ਤੋਂ ਗੁਰੇਜ਼ ਕੀਤਾ ਹੋਇਆ ਸੀ ਕਿਉਂਕਿ ਸੂਰਜ ਨੂੰ ਗ੍ਰਹਿਣ ਲੱਗਿਆ ਹੋਇਆ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਦੀ ਪਾਲਣਾ ਹੋਈ। ਜਦੋਂ ਮਾਧੋ ਦਾਸ ਬਰਾਗੀ ਦੇ ਚੇਲਿਆਂ ਦੀ ਕੋਈ ਪੇਸ਼ ਨਾ ਗਈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਕਤੀ ਦੇ ਸਾਹਮਣੇ, ਤਾਕਤ ਦੇ ਸਾਹਮਣੇ ਔਰ ਡੇਰੇ ਵਿੱਚੋਂ ਚੱਲੇ ਅਤੇ ਮਾਧੋ ਦਾਸ ਬਰਾਗੀ ਨੂੰ ਲੱਭਣ ਵਾਸਤੇ ਵਧੇ। ਇਤਿਹਾਸ ਕਹਿੰਦੇ ਗੋਦਾਵਰੀ ਤੋਂ ਇਸ਼ਨਾਨ ਕਰਕੇ ਵਾਪਸ ਪਰਤ ਰਿਹਾ ਸੀ ਮਾਧੋ ਦਾਸ ਬਰਾਗੀ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਆਇਆ, ਵੇਖਿਆ ਪਲਕ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਨੇ। ਇਹਦੇ ਵੀਰਾਂ ਨੇ ਪਹਿਲਾਂ ਦੱਸਿਆ ਸੀ ਕਿ ਜਿਹੜਾ ਡੇਰੇ ਵਿੱਚ ਅੱਜ ਆਇਆ ਹੈ ਕੋਈ ਮਾਮੂਲੀ ਵਿਅਕਤੀ ਨਹੀਂ, ਉਹਦੇ ਸਾਹਮਣੇ ਸਾਡੀਆਂ ਸਾਰੀਆਂ ਸ਼ਕਤੀਆਂ ਹਾਰ ਗਈਆਂ ਨੇ ਅਤੇ ਉਹਦੇ ਸਾਹਮਣੇ ਸਿਰ ਝੁਕਾ ਕੇ ਮਾਫ਼ੀ ਲੰਘਵਾ ਲਈ, ਆਪਣੇ ਜੰਤਰ ਮੰਤਰ ਫੂਕਣੇ ਨਾ ਸ਼ੁਰੂ ਕਰ ਦੇਵੀਂ। ਅਤੇ ਹੰਕਾਰ ਨੇ ਥਾਪੀ ਦੇ ਕੇ ਆਖਿਆ ਸੀ, ਉਹ ਮਾਧੋ ਦਾਸ ਛੋਟੀ ਉਮਰ ਅੰਦਰ ਮਾਈ ਬਾਪ ਛੱਡ ਦਿੱਤਾ, ਘਰ ਘਾਟ ਛੱਡ ਦਿੱਤਾ, ਪਿੰਡ ਦੇ ਲੋਕਾਂ ਦਾ ਪਿਆਰ ਛੱਡ ਦਿੱਤਾ ਔਰ ਸਾਰੀ ਉਮਰ ਗੁਜ਼ਾਰ ਦਿੱਤੀ ਇਹ ਰਿੱਧੀਆਂ ਸਿੱਧੀਆਂ ਹਾਸਲ ਕਰਨ ਲਈ, ਜੇ ਹੁਣ ਵਕਤ ਆਏ ਤਾਂ ਤੇਰੇ ਚੇਲੇ ਕਹਿੰਦੇ ਵਰਤੀ ਨਾ। ਆਇਆ ਡੇਰੇ ਅੰਦਰ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਖਲੋ ਗਿਆ, ਜੰਤਰ ਮੰਤਰ ਫੂਕੇ ਕੋਈ ਪੇਸ਼ ਨਾ ਗਈ। ਹੁਣ ਮਾਧੋ ਦਾਸ ਬਰਾਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉੱਤੇ ਸਵਾਲ ਕਰਦਾ। ਡਾਕਟਰ ਗੰਡਾ ਸਿੰਘ ਨੇ ਜਿਹੜੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਮਾਧੋ ਦਾਸ ਬਰਾਗੀ ਦੀ ਹੋਈ, ਉਸ ਨੂੰ ਆਪਣੀ ਕਲਮ ਨਾਲ ਕਲਮਬੰਦ ਕੀਤਾ ਹੈ ਔਰ ਪਹਿਲਾ ਸਵਾਲ ਮਾਧੋ ਦਾਸ ਬਰਾਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਕਰਦਾ ਹੈ, ਉਹਦੇ ਸ਼ਬਦਾਂ ਦੀ ਵਰਡਿੰਗ ਕੀ ਹੈ। ਉਹ ਕਹਿੰਦੇ ਤੂੰ ਕੌਣ ਹੈ, ਮਾਧੋ ਦਾਸ ਬਰਾਗੀ ਕਹਿੰਦੇ ਤੂੰ ਕੌਣ ਹੈ, ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਸ ਨੂੰ ਤੂੰ ਦਮ ਦਮ ਯਾਦ ਕਰਦਾ ਹੈ। ਹੁਣ ਸਵਾਲ ਪੈਦਾ ਹੋਏਗਾ ਕਿ ਮਾਧੋ ਦਾਸ ਬਰਾਗੀ ਯਾਦ ਕਿਉਂ ਕਰਦਾ ਸੀ। ਮਾਧੋ ਦਾਸ ਬਰਾਗੀ ਕਹਿੰਦੇ ਕਿ ਭੱਜੀ ਜਾਂਦੀ ਹਿਰਨੀ ਉੱਤੇ ਤੀਰ ਦਾ ਵਾਰ ਕਰਾਂ ਅਤੇ ਭੱਜੀ ਜਾਂਦੀ ਹਿਰਨੀ ਮੇਰੇ ਤੀਰ ਦੇ ਵਾਰ ਤੋਂ ਨਾ ਵਰ ਸਕੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਦਾ ਚਰਚਾ ਹੈ ਕਿ ਜਿਹੜਾ ਉਹਦੇ ਸਾਹਮਣੇ ਆਉਂਦਾ ਹੈ ਉਹਦੇ ਤੀਰ ਦੇ ਵਾਰ ਤੋਂ ਬਚ ਨਹੀਂ ਸਕਦਾ, ਕਿਤੇ ਮੇਰੇ ਸਾਹਮਣੇ ਆਵੇ ਮੈਂ ਵੇਖ ਸਕਾਂ ਕਿ ਗੁਰੂ ਗੋਬਿੰਦ ਸਿੰਘ ਕੌਣ ਹੈ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਸ ਨੂੰ ਤੂੰ ਦਮ ਦਮ ਯਾਦ ਕਰਦਾ ਹੈ, ਅਤੇ ਜਦੋਂ ਇਹ ਸ਼ਬਦ ਮੇਰੇ ਹਜ਼ੂਰ ਨੇ ਕਹੇ ਮਾਧੋ ਦਾਸ ਦੀ ਅਕਲ ਚਕਰਾ ਗਈ। ਅਤੇ ਦੂਸਰਾ ਸਵਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਕਰਦਾ ਹੈ, ਡਾਕਟਰ ਗੰਡਾ ਸਿੰਘ ਜੀ ਲਿਖਤ ਮੁਤਾਬਕ ਜਿਹੜਾ ਸ਼ਬਦ ਨੇ ਉਹ ਬਦਲ ਗਏ, ਕਹਿੰਦਾ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਹੋ, ਪਹਿਲਾਂ ਕਹਿੰਦੇ ਤੂੰ ਕੌਣ ਹੈ, ਦੂਜੀ ਵਾਰ ਸਵਾਲ ਕਰਦੇ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਹੋ। ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆਪਣੀ ਆਤਮਾ ਤੋਂ ਪੁੱਛ। ਮਾਧੋ ਦਾਸ ਬਰਾਗੀ ਨੇ ਕਿਹਾ ਹਜ਼ੂਰ ਤੁਸੀਂ ਮੇਰੇ ਆਸ਼ਰਮ ਅੰਦਰ ਖੂਨ ਡੋਲ ਕੇ ਮੇਰਾ ਆਸ਼ਰਮ ਸਾਰਾ ਪਵਿੱਤਰ ਕਰ ਦਿੱਤਾ, ਇਹ ਪਵਿੱਤਰ ਨਹੀਂ ਰਿਹਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸੋਚਦੇ ਨੇ ਕਿ ਮਾਧੋ ਦਾਸ ਬਰਾਗੀ ਦਾ ਮਨ ਰੂਪੀ ਲੋਹਾ ਜਿਹੜਾ ਉਹ ਗਰਮ ਹੋ ਕੇ ਪਿੰਗਲ ਚੁੱਕਾ ਹੈ, ਇਹਦੇ ਉੱਤੇ ਗਿਆਨ ਦੇ ਹਥੌੜੇ ਦੀ ਸੱਟ ਮਾਰੀਏ, ਕਿਸੇ ਪਰਮਾਤਮਾ ਦੇ ਰੂਪ ਅੰਦਰ ਬਦਲ ਸਕਦੇ ਹਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਮਾਧੋ ਦਾਸ ਬਰਾਗੀ ਨੂੰ ਸੰਬੋਧਨ ਕਰਕੇ ਉਹਦੇ ਪਲੰਘ ਉੱਤੇ ਬੈਠਿਆ ਹੋਇਆ ਜਿਹੜੇ ਸ਼ਬਦ ਮਾਧੋ ਦਾਸ ਬਰਾਗੀ ਨੂੰ ਕਹੇ ਇਹਨਾਂ ਚਾਰ ਸਤਰਾਂ ਅੰਦਰ ਕਹਿ ਕੇ ਮੈਂ ਆਪ ਕੋਲੋਂ ਖਿਮਾ ਮੰਗਾਂਗਾ। ਨਿਯਤ ਕੀਤਾ ਸਮਾਂ ਸਮਾਪਤ ਹੋ ਰਿਹਾ। ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਕਿਵੇਂ ਬਣਾਉਂਦੇ ਨੇ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਉੱਤੇ ਕਤਲਾਨਾ ਵਾਰ ਕਿਵੇਂ ਹੁੰਦਾ ਹੈ, ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਪਿਆਨਾ ਕਿਵੇਂ ਕਰਦੇ ਨੇ, ਕੱਲ ਦੇ ਦਿਨ ਦੇ ਦੀਵਾਨ ਦੀ ਹਾਜ਼ਰੀ ਮੇਰੇ ਕੋਲ ਤੁਹਾਡੀ ਬਾਕੀ ਹੈ। ਮੈਂ ਸੰਖੇਪ ਸ਼ਬਦਾਂ ਅੰਦਰ ਉਸ ਨੂੰ ਬਿਨੈ ਕਰਨ ਦਾ ਯਤਨ ਕਰਾਂਗਾ। ਆਓ ਤੱਕੀਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਮਾਧੋ ਦਾਸ ਬਰਾਗੀ ਦੇ ਮਨ ਰੂਪੀ ਲੋਹਾ ਜੋ ਗਰਮ ਹੋ ਕੇ ਪਿੰਗਲ ਚੁੱਕਾ ਹੈ ਉਹਦੇ ਉੱਤੇ ਗਿਆਨ ਦੇ ਹਥੌੜੇ ਦੀ ਸੱਟ ਮਾਰਦਿਆ ਹੋਇਆ ਮਾਧੋ ਦਾਸ ਬਰਾਗੀ ਨੂੰ ਇੱਕ ਪਰਮਾਤਮਾ ਪੁਰਸ਼ ਦੇ ਰੂਪ ਵਿੱਚ ਬਦਲਣ ਵਾਸਤੇ ਗਿਆਨ ਦੇ ਹਥੌੜੇ ਦੀ ਸੱਟ ਮਾਧੋ ਦਾਸ ਬਰਾਗੀ ਦੇ ਮਨ ਰੂਪੀ ਗਰਮ ਹੋਏ ਲੋਹੇ ਉੱਤੇ ਇਹਨਾਂ ਸ਼ਬਦਾਂ ਅੰਦਰ ਇੰਜ ਮਾਰੀ।
ਕਿਹਾ ਹੱਸ ਕੇ ਸੱਚਿਆ ਸਤਿਗੁਰਾਂ ਨੇ,
ਹੱਸ ਕੇ ਸੱਚਿਆ ਸਤਿਗੁਰਾਂ ਨੇ,
ਕਿਹਾ ਹੱਸ ਕੇ ਸੱਚਿਆ ਸਤਿਗੁਰਾਂ ਨੇ,
ਹੱਸ ਕੇ ਸੱਚਿਆ ਸਤਿਗੁਰਾਂ ਨੇ,
ਗਿਆ ਪਰਖਿਆ ਗਿਆ ਪਰਖਿਆ ਪਾਕੀ ਮਾਨ ਤੇਰਾ, ਦੇਵੀਆਂ ਦੀ ਇੱਜ਼ਤ ਵੇਖ ਲੈਂਦੀ ਅਬਲਾ ਦੇਵੀਆਂ ਦੀ ਇੱਜ਼ਤ ਵੇਖ ਲੈਂਦੀ ਕੀ ਨੀ ਖੋਲਦਾ ਕੀ ਨੀ ਖੋਲਦਾ ਖੂਨ ਜਵਾਨ ਤੇਰਾ ਬੇਗੁਨਾਹਾਂ ਦੇ ਖੂਨ ਦੀਆਂ ਵਹਿਣ ਨਦੀਆਂ ਬੇਗੁਨਾਹਾਂ ਦੇ ਖੂਨ ਦੀਆਂ ਵਹਿਣ ਨਦੀਆਂ
ਖੂਨ ਦੀਆਂ ਵਹਿਣ ਨਦੀਆਂ
ਪਾਪਾਂ ਨਾਲ ਭਰਿਆ ਹਿੰਦੁਸਤਾਨ ਤੇਰਾ ਨਿਕਰ ਗਏ ਗੁਲਾਮਾਂ ਦੇ ਦੇਸ਼ ਅੰਦਰ ਨਿਕਰ ਗਏ ਗੁਲਾਮਾਂ ਦੇ ਦੇਸ਼ ਅੰਦਰ ਸੁੱਚਾ ਰਹਿ ਗਿਆ ਕਿਵੇਂ ਅਸਥਾਨ ਤੇਰਾ ਸੁੱਚਾ ਰਹਿ ਗਿਆ ਕਿਵੇਂ ਅਸਥਾਨ ਤੇਰਾ
ਬਰਾਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਕਹਿ ਰਿਹਾ ਸੀ ਸਤਿਗੁਰੂ ਜੀ ਤੁਸਾਂ ਮੇਰੇ ਆਸ਼ਰਮ ਅੰਦਰ ਖੂਨ ਡੋਲ ਕੇ ਮੇਰਾ ਸਾਰੇ ਦਾ ਸਾਰਾ ਆਸ਼ਰਮ ਅਪਵਿੱਤਰ ਕਰ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮਾਧੋ ਦਾਸ ਤੇਰੇ ਆਸ਼ਰਮ ਅੰਦਰ ਖੂਨ ਡੁੱਲਿਆ ਹੈ ਪਰ ਇੱਕ ਨੁਕਰੇ ਡੁੱਲਿਆ ਹੈ। ਮਾਧੋ ਦਾਸ ਬਰਾਗੀ ਕਹਿੰਦੇ ਭਾਵੇਂ ਇੱਕ ਨੁਕਰੇ ਡੁੱਲਿਆ ਹੈ ਮੇਰਾ ਸਾਰਾ ਆਸ਼ਰਮ ਅਪਵਿੱਤਰ ਹੋ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਾਧੋ ਦਾਸ ਇੱਕ ਨੁਕਰੇ ਡੁੱਲੇ ਹੋਏ ਖੂਨ ਨਾਲ ਜੇ ਤੇਰਾ ਆਸ਼ਰਮ ਪਵਿੱਤਰ ਹੋ ਗਿਆ ਫਿਰ ਯਾਦ ਰੱਖ ਹਿੰਦੁਸਤਾਨ ਦੀ ਧਰਤੀ ਉੱਤੇ ਚੱਪੇ ਚੱਪੇ ਉੱਤੇ ਬਦੋਸ਼ੀਆਂ ਦੀ ਜਾਨ ਦਾ ਖੂਨ ਡੁੱਲ ਰਿਹਾ ਹੈ ਉਦੋਂ ਤੇਰਾ ਆਸ਼ਰਮ ਪਵਿੱਤਰ ਕਿਵੇਂ ਰਹਿ ਗਿਆ। ਸਤਵੰਤੀਆਂ ਦੇ ਸੱਤ ਧੱਕੇ ਨਾਲ ਤੋੜੇ ਜਾ ਰਹੇ ਨੇ ਔਰ ਉਦੋਂ ਤੇਰਾ ਇਹ ਆਸ਼ਰਮ ਪਵਿੱਤਰ ਕਿਵੇਂ ਰਹਿ ਗਿਆ ਪਵਿੱਤਰ ਨਹੀਂ ਹੋਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਚਰਨਾਂ ਉੱਤੇ ਡਿੱਗ ਪਿਆ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ ਹਜ਼ੂਰ ਮੈਂ ਤੁਹਾਡਾ ਬੰਦਾ ਹਾਂ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਇਹਦਾ ਨਾਮ ਗੁਰਬਖਸ਼ ਸਿੰਘ ਅਤੇ ਉਹਦੇ ਤੋਂ ਬਾਅਦ ਫਿਰ ਇਸਦਾ ਨਾਮ ਬੰਦਾ ਸਿੰਘ ਅਤੇ ਬਹਾਦਰ ਦਾ ਖਿਤਾਬ ਦੇ ਕੇ ਪੰਜਾਬ ਵੱਲੇ ਕਿਵੇਂ ਤੁਰਦੇ ਨੇ ਇਤਿਹਾਸ ਸੰਖੇਪ ਸ਼ਬਦਾਂ ਅੰਦਰ ਕੱਲ੍ਹ ਤੁਹਾਡੇ ਸਾਹਮਣੇ ਬਿਨੈ ਕਰਨ ਦਾ ਯਤਨ ਕਰਾਂਗਾ। ਨੀਅਤ ਕੀਤਾ ਸਮਾਂ ਸਮਾਪਤ ਹੋਇਆ ਇਤਿਹਾਸ ਦੇ ਮਾਨ ਸਤਿਕਾਰ ਅੰਦਰ ਜੋ ਗੁਰੂ ਪਿਆਰੇ ਵੱਲੋਂ ਮਾਨ ਭੇਜਿਆ ਗਿਆ ਹੈ ਅਰਦਾਸ ਕਰਦਾ ਹੈ ਜਿਹੜੇ ਖਜ਼ਾਨੇ ਵਿੱਚੋਂ ਮਾਇਆ ਆਈ ਹੈ ਇਤਿਹਾਸ ਦੇ ਮਾਨ ਸਤਿਕਾਰ ਕਰਦਿਆਂ ਮਾਇਆ ਭੇਜੀ ਗਈ ਹੈ ਸਤਿਗੁਰੂ ਖਜ਼ਾਨੇ ਭਰਪੂਰ ਕਰਨ ਚੜ੍ਹਦੀਆਂ ਕਲਾ ਤੰਦਰੁਸਤੀ ਦੀਆਂ ਦਾਤ ਬਖਸ਼ ਕਰਨ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਆਓ ਆਨੰਦ ਸਾਹਿਬ ਦੀ ਬਾਣੀ ਦੀਆਂ 6 ਪੌੜੀਆਂ ਦਾ ਜਾਪ ਸਾਰੇ ਜਣੇ ਰਲ ਕੇ ਕਰੀਏ ਫਿਰ ਅਰਦਾਸ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਗੁਜ਼ਾਰੀ ਜਾਏਗੀ ਸੀਸ ਝੁਕਾ ਕੇ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਤੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਮੱਚੀਆਂ ਵਧਾਈਆਂ
ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ।
ਸ਼ਬਦੋ ਤਾਂ ਗਾਓ ਹਰੀ ਕੇ ਰਾਮਨ ਜਨੀ ਵਸਾਇਆ,
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।
ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ,
ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਣਾ।
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗਲਾ ਸਮਰੱਥ ਸੁਆਮੀ ਸੋ ਕਮਰੋ ਵਸਾਰੇ।
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ,
ਸਾਚੇ ਸਹਿਬਾ ਕਿਆ ਨਹੀਂ ਕਰਤੇ
ਕਰਤਾ ਤੇਰੇ ਸਭ ਕਿਛ ਹੈ ਜਿਸ ਨੇ ਸੋ ਪਾਵੇ।
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੇ ਮਨ ਵਸਿਆ ਵਾਚੇ ਸ਼ਬਦ ਕਲੇਰੇ।
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ,
ਸਾਚਾ ਨਾਮ ਮੇਰਾ ਆਧਾਰੋ,
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ।
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।
ਸਦਾ ਗੁਰਬਾਣ ਕੀਤਾ ਗੁਰ ਮਿਟੋ ਜਿਸ ਦੀਆਂ ਇਹ ਵਡਿਆਈਆਂ।
ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ।
ਵਾਜੇ ਪੰਜ ਸ਼ਬਦ ਤੇ ਘਰ ਸਭਾ ਗਏ, ਘਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ।
ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ,
ਨਾਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ।
ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ,
ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ।
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ,
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।
ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ,
ਸੁਣਦੇ ਬਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਾਰ ਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ ਤੂਰੇ ਸਲੋਕ,
ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ,
ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ।
ਚੰਗੀਆਂ ਬੁਰਿਆਈਆਂ ਵਾਚੇ ਧਰਮ ਹਦੂਰ,
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ,
ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ,
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ,
ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ,
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।